ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ 3 ਦਿਨਾਂ ਦੌਰੇ ਤੇ ਜਾਮਨਗਰ ਪਹੁੰਚੇ, ਅੱਜ ਸ੍ਰੀ ਸੋਮਨਾਥ ਟਰੱਸਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਦਿੱਲੀ ਵਿਚ 15 ਸਾਲਾਂ ਤੋਂ ਪੁਰਾਣੇ ਵਾਹਨਾਂ ਨੂੰ 31 ਮਾਰਚ ਤੋਂ ਬਾਅਦ ਪੈਟਰੋਲ ਪੰਪਾਂ ਤੇ ਈਂਧਨ ਨਹੀਂ ਦਿੱਤਾ ਜਾਵੇਗਾ। ਵਸਤੂ ਤੇ ਸੇਵਾ ਕਰ GST ਵਸੂਲੀ ਫਰਵਰੀ ਵਿਚ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 9.1% ਵੱਧ ਕੇ 1,84,000 ਕਰੋੜ ਰੁਪਏ ਹੋਈ। ਦੇਸ਼ ਭਰ ਵਿਚ ਅੱਜ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਇਆ ਅਤੇ ICC ਚੈਂਪੀਅਨਸ ਟਰਾਫੀ ਕ੍ਰਿਕਟ ਵਿਚ ਅੱਜ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਦੇ 3 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਜਾਮਨਗਰ ਪਹੁੰਚੇ। ਉਹ ਅਗਲੇ ਕੁਝ ਦਿਨਾਂ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਸ੍ਰੀ ਮੋਦੀ ਅੱਜ ਪਸ਼ੂ ਰਾਹਤ ਅਤੇ ਮੁੜ ਸੇਵਾ ਕੇਂਦਰ ਵਨਤਾਰਾ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਸੋਮਨਾਥ ਮੰਦਰ ਜਾਣਗੇ ਅਤੇ ਸ੍ਰੀ ਸੋਮਨਾਥ ਮਹਾਂਦੇਵ ਦੀ ਪੂਜਾ ਕਰਨਗੇ। ਸ੍ਰੀ ਮੋਦੀ ਸਾਸ਼ਨ ਜਾਣਗੇ ਅਤੇ ਸੋਮਨਾਥ ਟਰੱਸਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਕੱਲ੍ਹ ਗੀਰ ਨੈਸ਼ਨਲ ਪਾਰਕ ਵਿਚ ਸਫਾਰੀ ਦੀ ਸਵਾਰੀ ਕਰਨਗੇ ਅਤੇ ਸਾਸ਼ਨ ਗੀਰ ਚ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ 7ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਬੋਰਡ ਜੰਗਲੀ ਜੀਵਾਂ ਅਤੇ ਜੰਗਲਾਂ ਦੀ ਸੰਭਾਲ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਬੋਰਡ ਦੇ ਚੇਅਰਮੈਨ ਨੇ। ਸੰਯੁਕਤ ਅਰਬ ਅਮੀਰਾਤ ਦੇ ਅਖਬਾਰਾਂ ਨੇ ਪ੍ਰਯਾਗਰਾਜ ਵਿਚ ਸੰਪੂਰਨ ਹੋਏ ਮਹਾਕੁੰਭ ਮੇਲੇ ਦੀ ਸ਼ਲਾਘਾ ਕੀਤੀ ਹੈ। ਗਲਫ ਨਿਊਜ਼, ਖਲੀਜ਼ ਟਾਈਮਜ਼, ਗਲਫ ਟੁਡੇ ਅਤੇ ਦਾ ਨੈਸ਼ਨਲ ਵਰਗੇ ਅਖਬਾਰਾਂ ਨੇ ਸਮਾਗਮ ਦੀ ਸਭਿਆਚਾਰਕ ਅਮੀਰੀ, ਅਧਿਆਤਮਕ ਮਹੱਤਤਾ ਅਤੇ ਤਕਨੀਕੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤੈ ਅਤੇ ਕਿਹੈ ਕਿ ਇਹ ਸਭ ਇਸ ਦੇ ਨਿਰਵਿਘਨ ਮੁਕੰਮਲ ਹੋਣ ਦਾ ਕਾਰਨ ਹੈ। ਖਲੀਜ਼ ਟਾਈਮਜ਼ ਨੇ ਇਸ ਬਾਰੇ ਲਿਖਿਆ ਕਿ ਕਿਵੇਂ ਮਹਾਕੁੰਭ ਇਕ ਮਹੱਤਵਪੂਰਨ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਬਣਿਆ। ਪੱਤਰ ਵਿਚ ਕਿਹਾ ਗਿਐ ਕਿ ਸੰਯੁਕਤ ਅਰਬ ਅਮੀਰਾਤ ਤੋਂ ਭਾਰਤੀ ਪ੍ਰਵਾਸੀ ਦੂਜੇ ਦੇਸ਼ਾਂ ਦੇ ਨਾਗਰਿਕਾਂ ਨਾਲ ਮਹਾਕੁੰਭ ਪਹੁੰਚੇ। ਇਸ ਵਿਚ ਕਿਹਾ ਗਿਐ ਕਿ ਮਹਾਕੁੰਭ 144 ਸਾਲਾਂ ਦੀ ਮਹੱਤਤਾ ਦੇ ਨਾਲ ਇਕ ਨਾ ਭੁੱਲਣਯੋਗ ਘਟਨਾ ਬਣ ਗਈ ਹੈ। ਗਲਫ ਨਿਊਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਦੇ ਤ੍ਰਿਵੇਣੀ ਸੰਗਮ ਚ ਪਵਿੱਤਰ ਇਸ਼ਨਾਨ ਕਰਨ ਦੇ ਤਜਰਬਿਆਂ ਦਾ ਜ਼ਿਕਰ ਕੀਤਾ। ਲਿਖਿਆ ਕਿ ਕਿਵੇਂ ਦੁਬਈ ਸਥਿਤ ਸਮੂਹਾਂ ਨੇ ਯਾਤਰਾ ਪ੍ਰਬੰਧਾਂ ਨੂੰ ਸੁਵਿਧਾਜਨਕ ਬਣਾਉਣ ਚ ਮੁੱਖ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਗਲਫ ਟੁਡੇ ਨੇ ਵੀ ਮਹਾਕੁੰਭ ਦੇ ਸਫਲ ਸੰਚਾਲਨ ਦੀ ਸ਼ਲਾਘਾ ਕੀਤੀ ਤੇ ਕਿਹਾ ਇਹ ਪ੍ਰੋਗਰਾਮ ਨਾ ਸਿਰਫ ਇਕ ਅਧਿਆਤਮਕ ਸੰਗਤ ਸੀ ਬਲਕਿ ਲੱਖਾਂ ਲੋਕਾਂ ਦੀ ਕੁਸ਼ਲਤਾ ਨਾਲ ਮੇਜ਼ਬਾਨੀ ਕਰਨ ਦੀ ਭਾਰਤ ਦੀ ਯੋਗਤਾ ਦਾ ਪ੍ਰਦਰਸ਼ਨ ਵੀ ਸੀ। ਦਾ ਨੈਸ਼ਨਲ ਨੇ ਸਮਾਗਮ ਦੀ ਪ੍ਰਬੰਧਨ ਪ੍ਰਣਾਲੀ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ। ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਕਿ 31 ਮਾਰਚ ਤੋਂ ਬਾਅਦ ਪੈਟਰੋਲ ਪੰਪਾਂ ਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਈਂਧਨ ਨਹੀਂ ਮਿਲੇਗਾ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਦੂਸ਼ਣ ਦੇ ਮੁੱਦੇ ਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਦੂਸ਼ਣ ਰੋਕਣ ਬਾਰੇ ਉਪਾਵਾਂ ਦਾ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਰਕਾਰ ਪੈਟਰੋਲ ਪੰਪਾਂ ਤੇ ਗੈਜਟ ਲਗਾ ਰਹੀ ਹੈ ਜੋ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੀ ਪਛਾਣ ਕਰਨਗੇ।
जितने 15 साल पुराने व्हीकल हैं उन व्हीकल्स को 31 मार्च के बाद तेल देना बंद कर दिया जाएगा। हम अपने ऐसे गैजेट्स लगा रहे हैं पेट्रोल पंप के ऊपर जो लगभग 80% पेट्रोल पंप पर लग चुके हैं। 31 मार्च तक 100% पेट्रोल पंप से लग जाएंगे। उसके बाद 15 साल पुराने व्हीकल को हम आइडेंटिफाई करेंगे। हम एक टीम बना रहे हैं जो उनको आइडेंटिफाई करेगी और उनको लाकर दिल्ली में ना एंटर कर सके और दिल्ली से बाहर निकाले जा सके, इसके लिए हमारी टीम अलग से काम करेगी।
ਫਰਵਰੀ ਮਹੀਨੇ ਵਿਚ ਵਸਤੂ ਤੇ ਸੇਵਾਵਾਂ ਕਰ GST ਵਸੂਲੀ 9.1% ਵੱਧ ਕੇ 1,84,000 ਕਰੋੜ ਰੁਪਏ ਹੋ ਗਈ ਹੈ। ਫਰਵਰੀ ਲਗਾਤਾਰ 12ਵਾਂ ਮਹੀਨਾ ਹੈ ਜਦੋਂ GST ਵਸੂਲੀ 1,70,000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਅੰਕੜਿਆਂ ਮੁਤਾਬਕ ਕੇਂਦਰੀ GST ਤੋਂ 35,204 ਕਰੋੜ ਰੁਪਏ, ਰਾਜ GST ਤੋਂ 43,704 ਕਰੋੜ ਰੁਪਏ, ਏਕੀਕ੍ਰਿਤ GST ਤੋਂ 90,870 ਕਰੋੜ ਰੁਪਏ ਅਤੇ ਮੁਆਵਜ਼ਾ ਸੈਸ ਤੋਂ 13,868 ਕਰੋੜ ਰੁਪਏ ਇਕੱਤਰ ਕੀਤੇ ਗਏ ਨੇ। ਫਰਵਰੀ ਵਿਚ 20,899 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਨੇ। ਰਿਫੰਡ ਵਿਚ ਛੋਟ ਤੋਂ ਬਾਅਦ ਫਰਵਰੀ ਚ GST ਵਸੂਲੀ 8.1% ਵੱਧ ਕੇ 1,63,000 ਕਰੋੜ ਰੁਪਏ ਹੋ ਗਿਆ। ਫਰਵਰੀ ਮਹੀਨੇ ਵਿਚ ਇਕੱਤਰ ਕੀਤੇ ਕੁਲ GST ਮਾਲੀਏ ਚ ਘਰੇਲੂ ਮਾਲੀਏ ਤੋਂ 10.2% ਦੇ ਵਾਧੇ ਨਾਲ 1,42,000 ਕਰੋੜ ਰੁਪਏ ਤੇ ਦਰਾਮਦ ਤੋਂ 5.4% ਦੇ ਵਾਧੇ ਨਾਲ 41,702 ਕਰੋੜ ਰੁਪਏ ਸ਼ਾਮਲ ਨੇ। ਇਸ ਸਾਲ ਜਨਵਰੀ ਚ GST ਵਸੂਲੀ 12.3% ਤੋਂ ਵੱਧ ਕੇ 1,96,000 ਕਰੋੜ ਰੁਪਏ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੂਰੇ ਦੇਸ਼ ਵਿਚ ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਐ। ਬੀਤੀ ਰਾਤ ਲੋਕ ਵੱਡੀ ਗਿਣਤੀ ਵਿਚ ਮਸਜਿਦਾਂ ਚ ਇਕੱਤਰ ਹੋਏ ਅਤੇ ਵਿਸ਼ੇਸ਼ ਨਮਾਜ਼ ਤਰਾਵੀ ਅਦਾ ਕੀਤੀ। ਰਮਜ਼ਾਨ ਇਸਲਾਮੀ ਕੈਲੰਡਰ ਦਾ 9ਵਾਂ ਮਹੀਨਾ ਹੈ ਅਤੇ ਮਹੀਨੇ ਦੇ ਅਖੀਰ ਵਿਚ ਈਦ ਉਲ ਫਿਤਰ ਮਨਾਇਆ ਜਾਂਦੈ। ਖਾੜੀ ਮੁਲਕਾਂ ਵਿਚ ਅੱਜ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਦੂਜਾ ਰੋਜ਼ਾ ਏ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਪਾਰਟੀ ਵਿਧਾਇਕਾਂ ਨੂੰ ਸਿਆਸੀ ਅਹੁਦਿਆਂ ਦੇ ਲਾਲਚ ਤੋਂ ਉਪਰ ਉੱਠ ਕੇ ਹਲਕੇ ਦੇ ਵਿਕਾਸ ਨੂੰ ਪਹਿਲ ਦੇਣ ਅਤੇ ਨਾਗਰਿਕਾਂ ਨਾਲ ਡੂੰਘੇ ਸਬੰਧ ਬਣਾਈ ਰੱਖਣ ਦਾ ਸੱਦਾ ਦਿੱਤੈ। ਉਨੂਾਂ ਕਿਹਾ ਕਿ ਅਹੁਦੇ ਅਸਥਾਈ ਹੁੰਦੇ ਨੇ ਤੇ ਲੋਕਾਂ ਦਾ ਵਿਸ਼ਵਾਸ ਸਥਾਈ ਹੁੰਦੈ। ਸ੍ਰੀ ਨੱਡਾ ਕੱਲ੍ਹ ਕਟੜਾ ਚ ਦੋ ਰੋਜ਼ਾ ਵਿਧਾਇਕ ਪ੍ਰਸ਼ਿਕਸ਼ਣ ਸ਼ਿਵਰ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨੂਾਂ ਵਿਧਾਇਕਾਂ ਨੂੰ ਚੰਗੇ ਸਰੋਤੇ ਬਣਨ ਅਤੇ ਜਨਤਕ ਸ਼ਿਕਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ ਤੇ SC/ST ਭਾਈਚਾਰਿਆਂ ਨਾਲ ਮੁਲਾਕਾਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਨੱਡਾ ਨੇ ਪਾਰਟੀ ਵਿਧਾਇਕਾਂ ਨੂੰ ਸਰਕਾਰੀ ਸਕੂਲਾਂ ਚ ਕ੍ਰਿਸ਼ੀ ਵਿਗਿਆਨ ਕੇਂਦਰਾਂ, ਆਸ਼ਾ ਵਰਕਰ ਮੀਟਿੰਗਾਂ ਤੇ ਸਕੂਲਾਂ ਚ ਮਾਪਿਆਂ ਅਤੇ ਅਧਿਆਪਕਾਂ ਨਾਲ ਵਿਚਕਾਰ ਗੱਲਬਾਤ ਰਾਹੀਂ ਸਰਗਰਮੀ ਨਾਲ ਜੁੜਨ ਦੀ ਸਲਾਹ ਦਿੱਤੀ। ਉਨੂਾਂ ਵਰਕਰਾਂ ਦੇ ਵਿਕਾਸ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਸਮਾਪਤੀ ਸਮਾਗਮ ਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ BJP ਦੇ ਵਿਧਾਇਕ ਵਿਧਾਨ ਸਭਾ ਚ ਸਬੂਤਾਂ ਤੇ ਆਧਾਰਿਤ ਬਹਿਸ ਲਈ ਕਾਫ਼ੀ ਸਮਰੱਥ ਨੇ। ਡਾ ਸਿੰਘ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਚ ਵੱਡੀਆਂ ਕੇਂਦਰੀ ਯੋਜਨਾਵਾਂ ਲਾਗੂ ਨਹੀਂ ਹੁੰਦੀਆਂ ਤਾਂ ਸੱਤਾਧਾਰੀ ਧਿਰ ਨੂੰ ਸਵਾਲ ਪੁੱਛਣ ਦੀ ਲੋੜ ਹੈ। ਉਨੂਾਂ ਆਸ ਪ੍ਰਗਟਾਈ ਕਿ BJP ਦੇ ਵਿਧਾਇਕ ਦਲੀਲ ਤੇ ਤੱਥਾਂ ਨਾਲ ਜਨਤਾ ਦੇ ਮੁੱਦਿਆਂ ਨੂੰ ਉਜਾਗਰ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕੱਲ੍ਹ ਲੰਡਨ ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਮੀਟਿੰਗ ਚ ਬਰਤਾਨੀਆ ਨੇ ਯੂਕਰੇਨ ਨੂੰ 2 ਅਰਬ 80 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਸਹਿਮਤੀ ਦਿੱਤੀ ਹੈ। ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹੈ ਕਿ ਇਹ ਕਰਜ਼ਾ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਵਧਾਏਗਾ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਝੜਪ ਤੋਂ ਇਕ ਦਿਨ ਬਾਅਦ ਹੋਈ ਹੈ। ਚਰਚਾ ਵਿਚ ਪ੍ਰਧਾਨ ਮੰਤਰੀ ਸਟਾਰਮਰ ਨੇ ਯੂਕਰੇਨ ਲਈ ਬਰਤਾਨੀਆ ਦੇ ਅਟੁੱਟ ਸਮਰਥਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਯੂਕਰੇਨ ਚ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੀ ਦਿਸ਼ਾ ਚ ਕੰਮ ਕਰਨ ਲਈ ਬਰਤਾਨੀਆ ਦੇ ਸੰਕਲਪ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਜ਼ੇਲੈਂਸਕੀ ਨੇ ਸਮਰਥਨ ਲਈ ਬਰਤਾਨੀਆ ਦਾ ਸ਼ੁਕਰੀਆ ਅਦਾ ਕੀਤਾ। ਰਾਸ਼ਟਰਪਤੀ ਜ਼ੇਲੈਂਸਕੀ ਅੱਜ ਕਿੰਗ ਚਾਰਲਸ ਤੀਜੇ ਅਤੇ ਯੂਰਪੀਅਨ ਸਹਿਯੋਗੀਆਂ ਦੇ ਇੱਕ ਸਮੂਹ ਨਾਲ ਮੁਲਾਕਾਤ ਕਰਨਗੇ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਤੇ ਹੋਰ ਆਗੂ ਵੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨਗੇ। ਗਾਜ਼ਾ ਵਿਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ ਦਾ ਪਹਿਲਾ ਗੇੜ ਕੱਲ੍ਹ ਖਤਮ ਹੋ ਗਿਆ। ਇਜ਼ਰਾਈਲ ਦੇ ਜੰਗਬੰਦੀ ਵਧਾਉਣ ਦੀ ਤਜਵੀਜ਼ ਨੂੰ ਰੱਦ ਕਰਨ ਤੋਂ ਬਾਅਦ ਹਮਾਸ ਨੇ ਕਿਹੈ ਕਿ ਜੰਗਬੰਦੀ ਦੇ ਦੂਜੇ ਗੇੜ ਲਈ ਕੋਈ ਗੱਲਬਾਤ ਨਹੀਂ ਹੋ ਰਹੀ। ਇਸ ਦੇ ਨਾਲ ਹੀ ਇਜ਼ਰਾਈਲੀ ਵਫਦ ਕਾਹਰਾ ਤੋਂ ਜੰਗਬੰਦੀ ਦੀ ਗੱਲਬਾਤ ਲਈ ਵਾਪਸ ਆਇਆ। ਜੰਗਬੰਦੀ ਦਾ ਪਹਿਲਾ ਗੇੜ 19 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ ਇਸ ਦੇ ਨਤੀਜੇ ਵਜੋਂ ਇਜ਼ਰਾਈਲ ਨੇ ਲਗਭਗ 1,900 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਸੀ। ਫਲਸਤੀਨੀਆਂ ਨੇ ਬਦਲੇ ਚ 33 ਇਜ਼ਰਾਈਲੀ ਬੰਦਕਾਂ ਨੂੰ ਰਿਹਾਅ ਕਰ ਦਿੱਤੈ। ਉਤਰਾਖੰਡ ਵਿਚ ਚਮੋਲੀ ਜ਼ਿਲ੍ਹੇ ਦੇ ਮਾਨਾ ਪਿੰਡ ਵਿਚ ਬਰਫੀਲੇ ਤੂਫਾਨ ਦੀ ਚਪੇਟ ਚ ਆਏ 51 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ। ਇਨ੍ਹਾਂ ਵਿਚੋਂ 4 ਮਜ਼ਦੂਰਾਂ ਦੀ ਕੱਲ੍ਹ ਇਲਾਜ ਦੌਰਾਨ ਮੌਤ ਹੋ ਗਈ ਸੀ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਉਤਰਾਖੰਡ ਦੇ ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਦਸਿਆ ਕਿ ਬਰਫ਼ ਚ ਫਸੇ ਬਾਕੀ 4 ਮਜ਼ਦੂਰਾਂ ਨੂੰ ਲੱਭਣ ਲਈ ਜੰਗੀ ਪੱਧਰ ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਮਾਨਾ ਅਤੇ ਬਦਰੀਨਾਥ ਚ ਸ਼ੁੱਕਰਵਾਰ ਸਵੇਰੇ ਬਰਫ਼ ਖਿਸਕਣ ਕਾਰਨ ਸਰਹੱਦੀ ਸੜਕ ਸੰਗਠਨ ਦੇ 55 ਮਜ਼ਦੂਰ ਬਰਫ਼ ਦੇ ਹੇਠਾਂ ਦੱਬ ਗਏ ਸਨ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਲ ਹੀ ਵਿਚ ਹੋਈ ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਸੈਲਾਨੀਆਂ ਨੂੰ ਅਗਲੇ 3 ਦਿਨਾਂ ਤੱਕ ਔਲੀ ਤੇ ਹਰਸੀਲ ਦਾ ਦੌਰਾ ਨਾ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਤੱਕ ਪੂਰੇ ਸੂਬੇ 'ਚ ਆਮ ਤੌਰ ਤੇ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਯੂਕੀ ਭਾਮਰੀ ਅਤੇ ਆਸਟ੍ਰੇਲੀਆ ਦੇ ਅਲੈਕਸੀ ਪੋਪੀਰਿਨ ਦੀ ਜੋੜੀ ਨੇ ਮਰਦਾਂ ਦੇ ਡਬਲਜ਼ ਦਾ ਖਿਤਾਬ ਜਿੱਤ ਲਿਆ। ਇਸ ਜੋੜੀ ਨੇ ਬੀਤੀ ਰਾਤ ਫਾਈਨਲ 'ਚ ਫਿਨਲੈਂਡ ਦੇ ਹੈਰੀ ਹੇਲੀਓਵਾਰਾ ਅਤੇ ਬਰਤਾਨੀਆ ਦੇ ਹੈਨਰੀ ਪੈਟਨ ਦੀ ਜੋੜੀ ਨੂੰ 3-6, 7-6, 10-8 ਨਾਲ ਹਰਾਇਆ ਏ। ICC ਚੈਂਪੀਅਨਸ਼ਿਪ ਟਰਾਫੀ ਕ੍ਰਿਕਟ ਵਿਚ ਅੱਜ ਦੁਬਈ ਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਚੁੱਕੀਆਂ ਨੇ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਮੰਗਲਵਾਰ ਨੂੰ ਸੈਮੀਫਾਈਨਲ 'ਚ ਆਸਟ੍ਰੇਲੀਆ ਖਿਲਾਫ਼ ਖੇਡੇਗੀ ਤੇ ਹਾਰਨ ਵਾਲੀ ਟੀਮ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ਼ ਖੇਡੇਗੀ। ਇਸ ਦੌਰਾਨ ਬੀਤੀ ਰਾਤ ਕਰਾਚੀ 'ਚ ਦੱਖਣੀ ਅਫਰੀਕਾ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚ ਗਿਆ। ਤੇ ਆਖਿਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ 3 ਦਿਨਾਂ ਦੌਰੇ ਤੇ ਜਾਮਨਗਰ ਪਹੁੰਚੇ। ਅੱਜ ਸ੍ਰੀ ਸੋਮਨਾਥ ਟਰੱਸਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਦਿੱਲੀ 'ਚ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ 31 ਮਾਰਚ ਤੋਂ ਬਾਅਦ ਪੈਟਰੋਲ ਪੰਪਾਂ ਤੇ ਈਂਧਨ ਨਹੀਂ ਦਿੱਤਾ ਜਾਵੇਗਾ। ਵਸਤੂ ਤੇ ਸੇਵਾਵਾਂ ਕਰ GST ਵਸੂਲੀ ਫਰਵਰੀ 'ਚ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 9.1% ਵੱਧ ਕੇ 1,84,000 ਕਰੋੜ ਰੁਪਏ ਹੋਈ। ਦੇਸ਼ ਭਰ ਵਿਚ ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਤੋਂ ਸ਼ੁਰੂ ਹੋਇਆ ਅਤੇ ICC ਚੈਂਪੀਅਨਜ਼ ਟਰਾਫੀ ਕ੍ਰਿਕਟ ਵਿਚ ਅੱਜ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।